ਤੇ ਨਿਉਂ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਗਏ ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਲਾ ਉਰੇ ਮੁਕਾਮ ਨਾ ਕੋਈ ਟੋਰ ਪਏ ਨਿਤ ਰਹਿੰਦੇ ਖਿੱਚ ਪੈ ਰਹੀ ਹੈ ਗੁਰੂ ਮਹਾਰਾਜ ਨੂੰ ਉਸ ਵੇਲੇ ਮਹਾਰਾਜ ਨੇ ਦੂਜਾ ਹੁਕਮਨਾਮਾ ਲਿਖਿਆ ਉਸੇ ਤਰ੍ਹਾਂ ਆਇਆ ਤੇ ਆ ਕੇ ਕਿਹਾ ਭਾਈ ਮੰਜ ਗੁਰੂ ਮਹਾਰਾਜ ਦਾ ਹੁਕਮਨਾਮਾ ਆਇਆ ਤੇ ਹੁਣ ਹੁਕਮ ਇਹ ਹੈ ਕਿ 20 ਰੁਪਏ ਭੇਟਾ ਕਰੋ ਫੇਰ ਜਾ ਕੇ ਹੁਕਮਨਾਮਾ ਆਪ ਨੂੰ ਮਿਲੇਗਾ ਤੇ ਉਸ ਵੇਲੇ ਘਰ ਵਾਲੀ ਕਹਿਣ ਲੱਗੀ ਚਿੰਤਾ ਚ ਨਾ ਪਾਓ ਜਿੱਥੇ ਅੱਗੇ ਲੜਕੀ ਨੂੰ ਬੌਂਡਡ ਲੇਬਰ ਬਣਾਇਆ ਮੈਨੂੰ ਵੀ ਗਹਿਣੇ ਤਰ ਭਾਵੇਂ ਮੈਂ ਚੁਦਰਾਣੀ ਰਹੀ ਹਾਂ ਦੁਨੀਆਂ ਮੇਰੇ ਆ ਕੇ ਕੰਮ ਕਰਦੀ ਰਹੀ ਹੈ ਸੈਂਕੜਿਆਂ ਦੀ ਤਾਦਾਦ ਵਿੱਚ ਕੰਮ ਕਰਨ ਵਾਲੇ ਸਾਹਮਣੇ ਫਿਰਦੇ ਸੀ ਪਰ ਅੱਜ ਤੁਸੀਂ ਨਾ ਚਿੰਤਾ ਚ ਕਿਸੇ ਚ ਪਾਓ ਇਹ ਦਲਾਉਣ ਵਾਲੀ ਬਾਤ ਸੀ ਸਾਧ ਸਿੰਘ ਜੀ ਕੋਈ ਉਹ ਸੂਰਮਾ ਹੈ ਜਿਹੜਾ ਇਹੋ ਜਿਹੇ ਹਾਲਾਤ ਦੇ ਵਿੱਚ ਸਾਬਤ ਰਹਿ ਜੇ ਪਰਬਤ ਦੀ ਡੋਲ ਦੇ ਡੋਲੇ ਨਾਲ ਸਿੱਖ ਗੁਰੂ ਦਾ ਪਰਬਤ ਦੀ ਡੋਲ ਦੇ ਬੰਦੇ ਤਾਂ ਅੰਦਰ ਸਾਬਤੇ ਦੇ ਦਿਲ ਜਿਹੜਾ ਸਾਂਗ ਗੁਰੂ ਦਾ ਦੇਖ ਕੇ ਨਾ ਡੋਲੇ। ਕਿੱਡੀ ਬੜੀ ਆ ਗਈ ਘਰ ਵਾਲੀ, ਕਹਿਣ ਲੱਗੀ ਦੇਖਿਓ ਹੁਣ ਨਾ ਤੁਸੀਂ ਡੋਲ ਜਾਓ, ਮੈਨੂੰ ਗਹਿਣੇ ਕਰ ਦਿਓ ਜਦ ਪੂਰੀ ਹੋ ਜਾਏਗੀ। ਠੀਕ ਹੈ, ਸੋ 20 ਰੁਪਈਏ ਲਏ ਤੇ ਹੁਕਮਨਾਮਾ ਲੈ ਲਿਆ। ਉਹਦੇ ਚ ਲਿਖਿਆ ਆ ਭਾਈ ਮੰਜ ਆ ਚਿੱਠੀ ਦੇਖਦੀ ਸਾਰਥ ਪਿਆ। ਹੁਣ ਪਿੰਡ ਉਹ ਵੀ ਛੱਡ ਦਿੱਤਾ ਜਿੱਥੇ ਲੜਕੀ ਤੇ ਘਰ ਵਾਲੀ ਨੂੰ ਛੱਡਤਾ, ਸਾਰਾ ਟੱਬਰ ਖੇਰੂ ਖੇਰੂ ਹੋ ਗਿਆ। ਬੜਾ ਔਖਾ ਹੈ, ਦੁਨੀਆ ਕਹਿੰਦੀ ਆ ਅਸੀਂ ਸੇਵਕ ਹਾਂ ਪਰ ਸੇਵਕ ਬਣਨਾ ਬਹੁਤ ਔਖਾ। ਗੱਲਾਂ ਵਾਲੀ ਦੁਨੀਆ ਬਹੁਤੀ ਚਾਕਰ ਕੋਈ ਕੋਈ ਹੈ, ਗੱਲਾਂ ਵਾਲੀ ਦੁਨੀਆ ਬਹੁਤੀ ਚਾਕਰ ਕੋਈ ਕੋਈ ਹੈ, ਸੇਵਾ ਕਰਦਾ ਮੈਂ ਬਹੁਤੀ ਸੇਵਾ ਕਰਦਾ। ਮਹਾਰਾਜ ਕਹਿੰਦੇ ਗੱਲਾਂ ਵਾਲੀ ਦੁਨੀਆ ਚਾਕਰੀ ਕਰਨੀ ਬਹੁਤ ਔਖੀ ਹੈ, ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਜਿਹਦੇ ਕੋਲ ਆਪਣਾ ਸਿਰ ਹੈ ਮੈਂ ਹੈ, ਜਿਹਦੇ ਕੋਲ ਆਪਣਾ ਇੰਟਰਸਟ ਬਾਕੀ ਆ ਉਹ ਸੇਵਕ ਨਹੀਂ ਹੁੰਦਾ। ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਪਾਣਾ ਮੰਨ ਲਏ ਸ਼ਬਦ ਰੱਖਿਆ ਉਹਦਾ, ਜੋ ਕੁਛ ਗੁਰੂ ਨੂੰ ਪਾਉਂਦਾ ਹੈ ਉਹਨੂੰ ਮੰਨ ਲਵੇ। ਫੇਰ ਕਹਿੰਦੇ ਸ਼ਬਦ ਦੇ ਵਿੱਚ ਰਹੇ
ਗੁਰਾਂ ਨੂੰ ਮਨਾ ਲਈਏ ਤਨ ਮਨ ਧਨ, ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇਖੇ, ਮਨ ਤਨ ਦੇਖੇ।
ਕੋਈ ਚੀਜ਼ ਨਾ ਕੋਲ ਰਹੀ, ਆਪਣਾ ਸਰੀਰ ਰਹਿ ਗਿਆ। ਹੁਕਮ ਆ ਗਿਆ ਕਿ ਭਾਈ ਮੰਝ ਇੱਥੇ ਆ ਕੇ ਸੇਵਾ ਕਰੋ। ਘਰ ਵਾਲੀ ਕਿਤੇ, ਲੜਕੀ ਕਿਤੇ, ਚੌਧਰ ਕਿੱਥੇ, ਕਿੰਨੀਆਂ ਸੱਟਾਂ ਖਾ ਲਈਆਂ, ਕਿੰਨਾ ਨੁਕਸਾਨ ਹੋ ਗਿਆ, ਲੇਕਿਨ ਬਾਵਜੂਦ ਇਸ ਤੇ ਖੁਸ਼ੀ ਚੜ ਗਈ ਕਿ ਮੈਂ ਹੁਣ ਗੁਰੂ ਮਹਾਰਾਜ ਦੇ ਰੋਜ਼ ਦਰਸ਼ਨ ਕਰਿਆ ਕਰਾਂਗਾ। ਮਹਾਰਾਜ ਜੀ ਦਾ ਪਿਆਰ ਦਾ ਪਾਤਰ ਹੁੰਦਾ। ਅੱਗੇ ਗਏ, ਚਲਿਆ ਗਿਆ ਅੰਮ੍ਰਿਤਸਰ ਤੇ ਜਾ ਕੇ ਸੰਗਤ ਦੇ ਵਿੱਚ ਨਮਸਕਾਰ ਕਰੀ। ਗੁਰੂ ਮਹਾਰਾਜ ਨੇ ਭੋਰਾ ਬਣਾ ਦੇਖਿਆ ਇਹਦੇ ਵੱਲ, ਐਸੇ ਹੀ ਉਦਾਸ ਵਿਰਤੀ ਧਾਰਨ ਕਰੀ ਕਿ ਨਾ ਇਹਤੇ ਪੁੱਛਿਆ ਤੇ ਨਾ ਕੋਈ ਗੱਲ ਕਰੀ, ਓਪਰੇ ਰਹੇ। ਕੋਈ ਸੱਟ ਨਹੀਂ ਪਈ ਹਿਰਦੇ 'ਚ ਵੀ ਚੰਗਾ, ਜੇ ਝਿੜਕੇ ਤਾਂ ਵੀ ਮਿੱਠਾ ਲੱਗਦਾ, ਜੇ ਬਖਸ਼ੇ ਤਾਂ ਉਹਦੀ ਵਧਾਈ ਹੈ। ਬਿਰਲਾ ਬਿਰਲਾ ਸੇਵਕ ਹੁੰਦਾ, ਮਾਨ ਅਪਮਾਨ ਮੰਦੇ ਸੋ ਸੇਵਕ ਨਹੀਂ। ਜਿਹੜਾ ਕਹੇ ਨਾ ਮੇਰੀ ਇੱਜ਼ਤ ਹੋਵੇ, ਮੈਨੂੰ ਸੰਤ ਬਹੁਤ ਨੇੜੇ ਲਾਉਣ, ਮੈਂ ਤਾਂ ਹੀ ਰਹੂੰਗਾ। ਜੇ ਸੰਤਾਂ ਨੇ ਰੁੱਖਾਪਣ ਧਾਰਨ ਕਰ ਲਿਆ ਫਿਰ ਰੋ ਰੋ ਕੇ ਮਰ ਜਾਣੇ। ਕਹਿੰਦੇ ਨਹੀਂ ਸੇਵਕ ਹੁੰਦਾ, ਰਜਾ ਵਿੱਚ ਜਿਹੜਾ ਰਾਜੀ ਤਤ ਸਮਦਰਸ਼ੀ ਸੰਤ, ਕੋਈ ਕੋਟ ਮਦਾਜੀ ਕਰੋੜਾਂ ਵਿੱਚ ਇੱਕ ਪੁਰਸ਼ ਹੈ ਜਿਹਨੇ ਤਤ ਨੂੰ ਪਛਾਣ। ਸੋ ਸੇਵਾ ਕਰਨ ਲੱਗ ਗਿਆ। ਸਮਾਂ ਬੀਤ ਗਿਆ, ਦੋ ਚਾਰ ਮਹੀਨੇ ਲੰਘ ਗਏ। ਉਸ ਵੇਲੇ ਗੁਰੂ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਗੁਰਸਿੱਖੋ, ਇੱਕ ਮੰਝ ਨਾਮ ਦਾ ਸਿੱਖ ਆਇਆ ਸੀ ਇੱਥੇ, ਕੋਈ ਇੰਪੋਰਟੈਂਸ ਨਹੀਂ ਦਿੱਤੀ, ਬਈ ਇਹਨੇ ਤਾਂ ਇੰਨੀ ਕੁਰਬਾਨੀ ਕਰੀ ਹੈ, ਓਪਰਿਆਂ ਵਾਂਗੂ ਗੱਲ ਕਰੀ। ਕਹਿੰਦੇ ਹਾਂ ਮਹਾਰਾਜ, ਉਹ ਤਾਂ ਦਿਨ ਰਾਤ ਸੇਵਾ ਕਰਦਾ, ਇੱਕ ਸੈਕਿੰਡ ਵਾਸਤੇ ਵੀ ਨਹੀਂ ਟਿਕਦਾ, ਦਿਨ ਨੂੰ ਵੀ ਰਾਤ ਨੂੰ ਵੀ ਪਾਣੀ ਭਰਦਾ, ਲੱਕੜਾਂ ਲਿਆਉਂਦਾ, ਝਾੜੂ ਦਿੰਦਾ, ਬਰਤਨ ਮਾਂਜਦਾ, ਦੌੜ ਦੌੜ ਕੇ ਸੇਵਾ ਕਰਦਾ। ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ? ਕਹਿੰਦੇ ਸੱਚੇ ਪਾਤਸ਼ਾਹ, ਉਹ ਤਾਂ ਲੰਗਰ 'ਚੋਂ ਜਿੱਥੋਂ ਸੰਗਤ ਛਕਦੀ ਹੈ ਉੱਥੇ ਹੀ ਛਕਦਾ। ਮਹਾਰਾਜ ਕਹਿੰਦੇ ਫਿਰ ਕਾਹਦਾ ਸੇਵਕ ਹੈ, ਫਿਰ ਤਾਂ ਮਜ਼ਦੂਰ ਹੈ, ਸੇਵਾ ਕਰਦਾ, ਪ੍ਰਸ਼ਾਦੇ ਚੱਕ ਲੈਂਦਾ, ਉਹਦਾ ਬੰਦ ਕਰ ਦਿਓ ਪ੍ਰਸ਼ਾਦਾ, ਹੁਕਮ ਦੇ ਤਾ ਕਰਨਾ। ਸੇਵਾ ਤੋਂ ਬਾਅਦ ਪੰਗਤਾਂ ਬੈਠ ਜਾਂਦੀਆਂ ਨੇ ਪ੍ਰਸ਼ਾਦਾ ਛਕਣ ਵਾਸਤੇ, ਸ਼ਬਦ ਪੜ੍ਹ ਰਹੇ ਨੇ, ਅਤੇ ਲਾਂਗੜੀ ਸਿੰਘ ਆਉਂਦੇ ਨੇ, ਬਰਤਨ ਵੰਡਣੇ ਸ਼ੁਰੂ ਰੱਖਦੇ ਨੇ, ਸਾਰਿਆਂ ਦੇ ਸਾਹਮਣੇ ਰੱਖੀ ਜਾਂਦੇ ਨੇ। ਜਦ ਭਾਈ ਮੰਝ ਦੀ ਵਾਰੀ ਆਈ, ਥਾਲੀ ਰੱਖੀ ਹੋਈ ਨਾ ਉੱਥੇ, ਉਹਨੇ ਕਿਹਾ ਚਲੋ ਸੇਵਾਦਾਰ ਭੁੱਲ ਗਿਆ, ਹੱਥ 'ਤੇ ਹੀ ਲੈ ਲਾਂਗੇ ਪ੍ਰਸ਼ਾਦੇ। ਪ੍ਰਸ਼ਾਦੇ ਵਾਲੇ ਆ ਗਏ, ਗਾਲੇ ਵਾਲੇ ਆ ਗਏ, ਇਹਨੇ ਭਾਈ ਮੰਝ ਨੇ ਹੱਥ ਅੱਗੇ ਕੱਢੇ ਵੀ ਚਲੋ ਹੱਥਾਂ 'ਤੇ ਲੈਂਦੇ ਹਾਂ। ਸੇਵਾਦਾਰ ਕਹਿੰਦਾ ਭਾਈ ਮੰਝ, ਤੇਰੇ ਵਾਸਤੇ ਹੁਕਮ ਨਹੀਂ ਹੈ ਲੰਗਰ 'ਚੋਂ ਪ੍ਰਸ਼ਾਦਾ ਛਕਣ ਦਾ, ਉੱਠੋ ਇੱਥੇ ਬਾਹਰ ਜਾ। ਬੜੀ ਭਾਰੀ ਇਨਸਲਟ ਹੁੰਦੀ ਹੈ ਆਦਮੀ ਦੀ ਵੀ, ਹੈ ਮੈਂ ਦਿਨ ਰਾਤ ਸੇਵਾ ਕਰਦਾ ਅਤੇ ਮੇਰੇ ਵਾਸਤੇ ਹੁਕਮ ਨਹੀਂ ਹੈ। ਇਹ ਤਾਂ ਗੁਰੂ ਦੀ ਰਜ਼ਾ ਹੈ ਸਤਿਸੰਗ ਜੀ, ਅਤੇ ਗੁਰੂ ਮਹਾਰਾਜ ਦਾ ਸਿਧਾਂਤ ਵੀ ਹੈ, ਅਤੇ ਭਾਈ ਗੁਰਦਾਸ ਜੀ ਨੇ ਸਪਸ਼ਟ ਕਰਕੇ ਇਸ ਤਰ੍ਹਾਂ ਨਾਲ ਦੱਸਿਆ।
ਕਿਤੇ ਖੰਡ ਦੇ ਭੁਲੇਖੇ ਜ਼ਹਿਰ ਖਾ ਲੈਣਾ, ਧਨ ਬੁਰਾ ਜਾਦਾ, ਖੰਡ ਦੇ ਭੁਲੇਖੇ ਜ਼ਹਿਰ ਖਾ ਲੈਣਾ, ਧਨ ਬੁਰਾ ਜਾਦਾ। Thank you.
ਖਾਸ ਖਾਜ ਮੁਸਲਮਾਨਾਂ ਸੂਰਿਓ ਸੌ ਗੰਧ ਵਿਆਜ ਸਹੁਰਾ ਘਰ ਜਵਾਈਐ ਪਾਣੀ ਮਦਰਾਜ ਸਾਹ ਨਾ ਖਾਈ ਚੂੜਾ ਮਾਇਆ ਮੋਤਾ ਜਿਉਂ ਮਿੱਠੇ ਮੱਖੀ ਮਰੇ ਤਿਸ ਹੋਏ ਅਕਾਜ ਤਿਉਂ ਧਰਮਸ਼ਾਲਾ ਦੀ ਚਾਕ ਹੈ ਵਿਉਹ ਖੰਡੂ ਪਾ। ਪੂਜਾ ਦੇ ਵਾਸਤੇ ਗੁਰੂ ਮਹਾਰਾਜ ਨੇ ਬਹੁਤ ਹੀ ਮਨਾ ਕਰਿਆ, ਕਿਉਂਕਿ ਧਰਮਸ਼ਾਲਾ ਦੀਆਂ ਰੋਟੀਆਂ ਤਿੰਨ ਕੰਮ ਕਰੇ, ਮੱਤ ਮਾਰਨ, ਹੱਡ ਗਾਲਣ, ਭਜਨ ਕਰਨ ਦੇ। ਸਾਰੀ ਦੁਨੀਆ ਦੀ ਬਿਮਾਰੀ ਉਸ ਦੇ ਸਰੀਰ ਚ ਆ ਗਈ। ਜਿਹਨੇ ਖਾਣਾ ਸਰੀਰ ਦੇ ਨਿਰਵਾਹ ਵਾਸਤੇ ਵਸਤਰ ਵੀ ਮਿਲਦਾ, ਪ੍ਰਸ਼ਾਦ ਪਾਣੀ ਵੀ ਮਿਲਦਾ, ਲੇਕਿਨ ਆ ਜਿਹੜਾ ਪੈਸਾ ਮਿਸਯੂਜ਼ ਕਰਨਾ ਨਾ, ਇਹ ਗੁਰੂ ਸਾਹਿਬ ਨੇ ਮਨਾ ਕਰਿਆ ਹੈ। ਜੇ ਕਈ ਕਈ ਸੰਤਾਂ ਕੋਲ ਆਉਂਦੇ ਨੇ, ਸੰਤਾਂ ਗਾਹਾਂ ਡਾਕਖਾਨਾ ਮੋਹਰਾ ਲਾਉਂਦੇ ਨੇ, ਜਿਹਦਾ ਜਿਹਦਾ ਹੁੰਦਾ ਉੱਥੇ ਭੇਜੀ ਜਾਂਦੇ। ਸੰਤਾਂ ਨੂੰ ਤਾਂ ਕੰਮ ਛਿੜਦਾ ਸਮਾਂ ਕੰਮ ਕਰ। ਹੁਣ ਆਉਂਦੇ ਨੇ ਸਾਡੇ ਕੋਲ ਦੋ ਡਿਸਪੈਂਸਰੀਆਂ, ਤਿੰਨ ਡਿਸਪੈਂਸਰੀਆਂ ਫ੍ਰੀ ਚੱਲਦੀਆਂ, ਸਾਲ ਭਰ ਦਵਾਈ ਲਓ। ਆ ਸਮਾਗਮ ਦੇ ਵਿੱਚ 12,000 ਬੰਦੇ ਨੇ ਦਵਾਈ ਲਈ। ਡਾਕਟਰ ਉਹੀ ਡਾਕਟਰ ਜੇ ਉਹਨਾਂ ਕੋਲ ਫੇਰ ਜਾਓ 50 ਰੁਪਈਏ ਲੈਂਦੇ ਨੇ। 12,000 ਨੂੰ ਕਰ ਲਓ 50 ਨਾਲ ਗੁਣਾ ਕਿੰਨਾ ਹੋ ਗਿਆ, 6 ਲੱਖ ਦੀ ਤਾਂ ਫੀਸ ਡਾਕਟਰਾਂ ਦੀ ਗਈ। ਫਿਰ 40,000 ਬੰਦੇ ਨੂੰ ਦਵਾਈ ਕਿੰਨੀ ਗਈ। ਇਸ ਤਰ੍ਹਾਂ ਉਹਨਾਂ ਦੇ ਕੋਲ ਕੰਮ ਹੁੰਦੇ ਨੇ, ਪ੍ਰੋਗਰਾਮ ਹੁੰਦੇ ਨੇ, ਪ੍ਰਚਾਰ ਦੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਨੇ। ਉਹ ਆਪ ਨਹੀਂ ਖਾਂਦੇ, ਬਹੁਤ ਮਹਾਤਮਾ ਨਹੀਂ ਸੀ ਕਹਿੰਦੇ ਬਾਬਾ ਹਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਆਪਣੀ ਪੈਨਸ਼ਨ ਚੋਂ ਗੁਜ਼ਾਰਾ ਕਰਦੇ ਸੀ। ਪੈਨਸ਼ਨ ਸੀ ਬਾਬਾ ਕਰਮ ਸਿੰਘ ਜੀ ਹੋਟੀ ਮਰਦਾਨ ਵਾਲੇ, ਆਪਣੀ ਪੈਨਸ਼ਨ ਚੋਂ ਗੁਜ਼ਾਰਾ ਕਰਦੇ। ਬਾਬਾ ਜਵਾਲਾ ਸਿੰਘ ਜੀ ਹਰਕੋਵਾਲ ਵਾਲੇ, ਆਪਣੀ ਪੈਨਸ਼ਨ ਚੋਂ ਗੁਜ਼ਾਰਾ ਕਰਦੇ। ਲਾੜੇ ਸਾਹਿਬ ਵਾਲੇ ਮਹਾਰਾਜ, ਇਹਨਾਂ ਦੀ ਜ਼ਮੀਨ ਦੀ ਪਟਾਈ ਗੱਡੇ ਭਰ ਕੇ ਆਉਂਦੇ ਹੁੰਦੇ ਸੀ। ਕਿੰਨਾ ਖਾਂਦੇ ਸੀ ਮੈਂ ਦੇਖਿਆ ਹੋਇਆ, 2 ਫੁਲਕੀਆਂ ਦੀਆਂ ਖਾਂਦੇ ਹੁੰਦੇ। ਸਾਰੇ ਹੀ ਮਹੀਨੇ ਦੇ ਅੰਦਰ 5 ਸੇਰ ਦਾ ਖਰਚਾ ਨਹੀਂ ਸੀ ਅਨਾਜ ਦਾ। ਇੱਕ ਬੋਰੀ ਲੱਗਦੀ ਹੈ ਸਾਰੇ ਸਾਲ 'ਚ, ਜੇ ਬਹੁਤਾ ਹੀ ਕਰ ਲਓ 60 ਕਿਲੋ ਲੱਗਿਆ। ਬਾਕੀ ਕਿੰਨਾ ਗੁਰਦੁਆਰੇ ਨੂੰ ਆ ਜਾਂਦਾ ਸੀ, ਅੱਧੀ ਬਟਾਈ ਜ਼ਮੀਨ ਬਹੁਤ ਸੀ, ਇੱਥੇ ਗੱਡੇ ਭਰ ਭਰ ਕੇ ਲਿਆਉਂਦੇ ਹੁੰਦੇ ਵੀ ਆਹ ਤੁਹਾਡਾ ਬਟਾਈ ਦਾ ਜੀ। ਸੋ ਇਹ ਬਹੁਤ ਸਖ਼ਤ ਮਨਾ ਹੈ ਪੂਜਾ ਦਾ, ਤਾਂ ਇਹ ਮਤ ਮਾਰ ਦਿੰਦਾ ਭਜਨ ਨਹੀਂ। ਜਦੋਂ ਭਜਨ ਦੀ ਬੇਰੁਖੀ ਹੋਏਗੀ ਗੁਰੂ ਘਰ 'ਚ ਰਹਿਣ ਵਾਲੇ ਦੀ, ਇਹ ਸਮਝ ਲਓ ਵੀ ਪੂਜਾ ਦਾ ਅਸਰ ਹੋ ਗਿਆ, ਬਿਮਾਰੀ ਹੱਦ ਤੋਂ ਜ਼ਿਆਦਾ ਆਏਗੀ। ਇਹ ਤਾਂ ਭਜਨ ਦਿਨ ਰਾਤ ਕਰੇ ਤਾਂ ਬਚਦਾ, ਨਹੀਂ ਬਚਦਾ ਨਹੀਂ ਹੈ। ਸੇਵਾਦਾਰ ਦਿਨ ਰਾਤ